ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰਿਸ਼ਟੀ ਵਿੱਚ ਇੱਕ ਅੱਗ ਫੈਲੀ ਹੋਈ ਹੈ ਜਿਸ ਨੇ ਹਰ ਘਰ ਵਿੱਚ ਦੁੱਖ ਫੈਲਾ ਦਿੱਤਾ ਹੈ। ਇਹ ਅੱਗ ਕਿੱਥੇ ਚਿੰਤਾ ਚਿੱਖਾ ਦੇ ਰੂਪ ਵਿੱਚ, ਕਿੱਥੇ ਨਫ਼ਰਤ ਦੀ ਅੱਗ ਵਿੱਚ, ਕਿੱਥੇ ਵੈਰ ਵਿਰੋਧ ਦੇ ਭਾਂਬੜ ਦੁਆਰਾ, ਕਿੱਥੇ ਦੁੱਖ ਕਲੇਸ਼, ਕਿੱਥੇ ਜ਼ਿੰਦਗੀ ਦੇ ਪੁਆੜੇ, ਕਿੱਥੇ ਘਰੋਗੀ ਸਮੱਸਿਆਵਾਂ ਇਤਿਆਦਿ, ਇਹਨਾਂ ਰੂਪਾਂ ਵਿੱਚ ਇਹ ਅੱਗ ਫੈਲੀ ਹੋਈ ਹੈ ਅਤੇ ਸਾਨੂੰ ਦੁਖੀ ਕੀਤਾ ਹੋਇਆ ਹੈ। ਜਦ ਇਸ ਅੱਗ ਦੀ ਦੁੱਖ ਜਿਹੜਾ ਹੈ ਅਸਹਿ ਹੋ ਜਾਂਦਾ ਹੈ, ਫਿਰ ਅਸੀਂ ਕੀ ਕਰਦੇ ਹਾਂ ਅਤੇ ਇਸ ਅੱਗ ਤੋਂ ਬਚਣ ਦਾ ਸਾਧਨ ਕੀ ਹੈ? ਇਹ ਅੱਜ ਦਾ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ, ਪਰ ਇਸ ਦੇ ਨਾਲ ਸਾਡੇ ਦੋ ਸਵਾਲਾਂ ਦੇ ਜਵਾਬ ਵੀ ਸਾਨੂੰ ਮਿਲ ਜਾਣਗੇ। ਇੱਕ ਇਹ ਕਿ ਜਿਹੜਾ ਅਸੀਂ ਕਹਿੰਦੇ ਹਾਂ ਜੀ ਅਸੀਂ ਅਰਦਾਸਾਂ ਕਰਦੇ ਹਾਂ, ਪਰ ਗੁਰੂ ਸਾਡੀਆਂ ਅਰਦਾਸਾਂ ਕਿਉਂ ਨਹੀਂ ਸੁਣਦਾ? ਦੂਸਰਾ, ਗੁਰੂ ਤਾਂ ਪ੍ਰਕਾਸ਼ ਰੂਪ ਹੈ, ਰੱਬ ਪ੍ਰਕਾਸ਼ ਰੂਪ ਹੈ, ਅਤੇ ਸਾਨੂੰ ਹੁਕਮ ਹੈ ਕਦੀ ਦੁੱਖ ਕਲੇਸ਼ ਆਵੇ ਤਾਂ ਗੁਰੂ ਦੀ ਚਰਨ ਸ਼ਰਨ ਜਾਓ। ਹੁਣ ਪ੍ਰਕਾਸ਼ ਰੂਪ ਗੁਰੂ ਦੀ ਚਰਨ ਸ਼ਰਨ ਕਿਵੇਂ ਜਾਈਦਾ ਹੈ? ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ, ਉਸ ਸ਼ਰਣਾਈ ਵਿੱਚ ਕਿਵੇਂ ਭੱਜਿਆ ਜਾਂਦਾ ਹੈ ਜਿਹੜਾ ਪ੍ਰਕਾਸ਼ ਰੂਪ ਹੈ, ਇਹ ਵੀ ਖੋਲ੍ਹ ਕੇ ਦਰਸਾਇਆ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ। ਗੁਰਬਾਣੀ ਅਨੁਸਾਰ ਜੀਵ ਲਈ ਦੋ ਅੱਡ ਮੁਤਜ਼ਾਦ ਚੁਣੌਤੀਆਂ ਹਨ, ਇੱਕ ਆਤਿਸ਼ ਦੁਨੀਆ ਹੈ ਅਤੇ ਦੂਸਰਾ ਖੁਨਕ ਨਾਮ ਖੁਦਾਇਆ। ਆਤਿਸ਼ ਦੁਨੀਆ ਅਥਵਾ ਅਗਨ ਸੋਕ ਸਾਗਰ ਵਿੱਚ ਅਸੀਂ ਮਾਇਕੀ ਭਰਮ ਭੁਲਾਵੇ ਦੇ ਅਨੇਰ ਖਾਤੇ ਜਾਂ ਮਿਥਨ ਮੋਹ ਸਾਗਰ ਵਿੱਚ ਜਨਮਾਂ ਜਨਮਾਂਤਰਾਂ ਤੋਂ ਜੰਮਦੇ ਮਰਦੇ ਹੋਏ ਅਨੇਕਾਂ ਜੀਵਨ ਬਤੀਤ ਕਰਦੇ ਆਏ ਹਾਂ। ਇਸ ਆਤਿਸ਼ ਦੁਨੀਆ ਨਾਲ ਅਸੀਂ ਹੰਢੇ ਹੋਏ ਹਾਂ, ਕਿਉਂਕਿ ਕਈ ਜਨਮਾਂ ਤੋਂ ਇਸੇ ਅਗਨ ਸ਼ੋਕ ਸਾਗਰ ਵਿੱਚ ਹੀ ਅਸੀਂ ਪ੍ਰਵਿਰਤ ਹੁੰਦੇ, ਪਲਚਦੇ, ਤਪਦੇ, ਜਲਦੇ, ਬਲਦੇ, ਸੜਦੇ, ਖਪਦੇ, ਖੁਆਰ ਹੁੰਦੇ, ਜਮਾਂ ਦੇ ਡੰਡ ਸਹਿੰਦੇ, ਨਰਕ ਭੋਗਦੇ ਹੋਏ ਅਤਿਅੰਤ ਦਰਦਨਾਕ, ਭਿਆਨਕ, ਤਲਖ ਨਿੱਜੀ ਤਜਰਬੇ ਕਰਦੇ ਆਏ ਹਾਂ। ਕਿਉਂ ਅੰਡੇ ਹੋਏ ਹਾਂ? ਕਿਉਂਕਿ ਕਈ ਜਨਮਾਂ ਤੋਂ ਇਸੇ ਅੱਗ ਵਿੱਚ ਅਸੀਂ ਖੁਆਰ ਹੋਏ ਹਾਂ, ਪਰ ਇਸ ਦੇ ਅੰਤਰੀਵ ਗੁੱਝੇ ਭੇਦ ਦੀ ਅਸਲੀਅਤ ਤੋਂ ਬਿਲਕੁਲ ਅਣਜਾਣ, ਬੇਖਬਰ, ਬੇਪਰਵਾਹ, ਅਵੇਸਲੇ ਅਤੇ ਮਚਲੇ ਬਣੇ ਹੋਏ ਹਾਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਆਤਿਸ਼ ਦੁਨੀਆ ਵਿੱਚ ਸੜਦੇ ਬਲਦੇ, ਹੈ ਬੂ ਕਰਦੇ, ਹਾਲ ਦੁਆਈ ਮਚਾਉਂਦੇ, ਰੋਂਦੇ ਪਿੱਟਦੇ, ਤੋਬਾ ਤੋਬਾ ਕਰਦੇ, ਤਰਾਹ ਤਰਾਹ ਕਰਦੇ ਹੋਏ ਵੀ ਇਸ ਗੁੱਝੀ ਅੱਗ ਦੇ ਕਾਰਨ ਜਾਂ ਭੇਦ ਨੂੰ ਸਮਝਣ, ਜਾਣਨ, ਬੁੱਝਣ, ਵਿਚਾਰਨ, ਖੋਜਣ ਜਾਂ ਨਿਰਣਾ ਕਰਨ ਦਾ ਕਦੇ ਖਿਆਲ ਹੀ ਨਹੀਂ ਆਇਆ ਅਤੇ ਨਾ ਲੋੜ ਹੀ ਪਾਸ ਦੀ ਹੈ। ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਭਗਤਾਂ ਨੇ ਇਸ ਆਤਿਸ਼ ਦੁਨੀਆ ਦੀ ਬਾਬਤ ਸਾਨੂੰ ਸਮਝਾਉਣ ਲਈ, ਤਾੜਨਾ ਕਰਨ ਲਈ ਅਤੇ ਇਸ ਤੋਂ ਬਚਣ ਲਈ ਸਰਲ ਗਿਆਨ ਰਾਹੀਂ ਸੌਖੇ ਉਪਦੇਸ਼ ਬਖਸ਼ੇ ਹਨ। ਮਨ ਮੂਰਖ ਅਜਹੂ ਨਹਿ ਸਮਝਤ, ਸਿੱਖਦੈ ਹਾਰਿਓ ਨੀਤ, ਬੇਦ ਵਿਖਿਆਨ ਕਰਤ ਸਾਧੂ ਜਨ, ਭਾਗਹੀਨ ਸਮਝਤ ਨਹੀਂ ਖਲ। ਪਰ ਆਪਣੀ ਰੋਜ਼ਾਨਾ ਜੀਵਨ ਰੋੜ ਵਿੱਚ ਪਰਝ ਕੇ ਅਸੀਂ ਇਤਨੇ ਗਲਤਾਨ ਹੋਏ ਹਾਂ ਕਿ ਇਸ ਦੇ ਖਤਰਨਾਕ ਅਤੇ ਦੁਖਦਾਈ ਨਤੀਜਿਆਂ ਤੋਂ ਮਚਲੇ, ਢੀਠ, ਮਟਰੋੜ, ਅਵੇਸਲੇ, ਬੇਪਰਵਾਹ ਹੋ ਕੇ ਕਿਝ ਨਾ ਬੁੱਝੈ, ਕਿਝ ਨਾ ਸੁੱਝੈ, ਦੁਨੀਆ ਗੁੱਝੀ ਭਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਧਿਆਨ ਦੇਣਾ ਜੀ, ਆਪਣੀ ਜਿਹੜੀ ਰੋਜ਼ਾਨਾ ਜੀਵਨ ਦੀ ਰੂਟੀਨ ਹੈ, ਇਸ ਵਿੱਚ ਅਸੀਂ ਇਤਨੇ ਗਲਤਾਨ ਹਾਂ ਕਿ ਇਸ ਅੱਗ ਦੇ ਭਿਆਨਕ ਨਤੀਜੇ, ਖਤਰਨਾਕ ਅਤੇ ਦੁਖਦਾਈ ਨਤੀਜਿਆਂ ਤੋਂ ਮਚਲੇ ਅਤੇ ਢੀਠ ਹੋ ਕੇ ਕਿਝ ਨਾ ਬੁੱਝੈ, ਕਿਝ ਨਾ ਸੁੱਝੈ, ਦੁਨੀਆ ਗੁੱਝੀ ਭਾਏ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਆਪਣੀ ਫੋਕੀ ਅਤੇ ਦਿਮਾਗੀ ਕੂੜੀ ਸਿਆਣਪ ਦੀ ਅਗਿਆਨਤਾ ਵਿੱਚ ਮੈਂ ਮੇਰੀ ਦੀ ਨਿੱਕੀ ਜਿਹੀ ਆਪੂ ਸਹੇੜੀ ਆਤਿਸ਼ ਦੁਨੀਆ ਤੋਂ ਬਾਹਰ ਕਿਸੇ ਹੋਰ ਉਚੇਰੀ, ਚੰਗੇਰੀ, ਸੋਨੇਰੀ, ਸੁਚੱਜੀ, ਸ਼ਾਂਤ, ਸੁਖਦਾਈ, ਠੰਡੀ, ਪ੍ਰੇਮ ਸਵੈਪਨਾ ਵਾਲੀ, ਪਿਰਮ ਰਸ ਵਾਲੀ, ਰੁਣ ਚੁਣ ਵਾਲੀ, ਚਾਓ ਵਾਲੀ, ਹੁਲਾਸ ਵਾਲੀ, ਕੋਈ ਖੇੜੇ ਵਾਲੀ, ਮਸਤੀ ਵਾਲੀ ਨਾਮ ਵਾਲੀ ਦੁਨੀਆਂ ਦੇ ਅੰਤਰੀਵ ਭੇਦ ਨੂੰ ਸਮਝਣ, ਜਾਣਨ, ਵਿਚਾਰਨ, ਬੁੱਝਣ, ਖੋਜਣ, ਲੱਭਣ ਦੀ ਕਦੇ ਲੋੜ ਹੀ ਨਹੀਂ ਪਾਸਦੀ। ਅਤੇ ਨਾ ਹੀ ਖੁਨਕ ਨਾਮ ਖੁਦਾਇਆ ਠਾਂਡਾ ਹਰ ਨਾਂ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਦੀ ਸੱਚਾਈ ਦਾ ਸਾਨੂੰ ਨਿਸ਼ਚੈ ਹੀ ਆਉਂਦਾ ਹੈ। ਹਾਂਜੀ, ਆਪੂ ਸਹੇੜੀ ਮੈਂ ਮੇਰੀ ਦੀ ਨਿੱਕੀ ਜੀ ਕਾਲ ਕੋਠੜੀ ਵਿੱਚ ਸਾਤਿਸ਼ ਦੁਨੀਆਂ ਵਿੱਚ ਪਲਜ ਪਲਜ ਕੇ ਕੋਈ ਰਸ ਵਾਲੀ ਖੇੜੇ ਵਾਲੀ ਜਿਹੜੀ ਠਾਂਡਾ ਹਰ ਨਾਂ ਵਾਲੀ ਦੁਨੀਆਂ ਹੈ ਉਸ ਉੱਤੇ ਸਾਨੂੰ ਨਿਸ਼ਚੈ ਨਹੀਂ ਆਉਂਦਾ। ਗੁਰਬਾਣੀ ਦੀ ਪੰਕਤੀ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਨੂੰ ਪੜ੍ਹਦੇ ਸੁਣਦੇ ਗਾਉਂਦੇ ਅਤੇ ਓਪਰਾ ਜਿਹਾ ਗਿਆਨ ਘੋੜਦੇ ਹੋਏ ਸਿਰ ਹਿਲਾ ਕੇ ਆਪਣੇ ਮਨ ਨੂੰ ਝੂਠੀ ਜੀ ਤਸੱਲੀ ਦੇ ਛੱਡਦੇ ਹਾਂ ਅਤੇ ਸਰੋਤਿਆਂ ਨੂੰ ਓਪਰੇ ਦਿਮਾਗੀ ਗਿਆਨ ਦੁਆਰਾ ਕਥਾ ਵਾਰਤਾ ਸੁਣਾਉਂਦੇ ਫਿਰਦੇ ਹਾਂ, ਜਦ ਕਿ ਅਸੀਂ ਖੁਦ ਇਸੇ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਟ ਮਿਥਨ ਮੋ ਅਗਨ ਸ਼ੋਕ ਸਾਗਰ ਵਿੱਚ ਪਲਚ ਪਲਚ ਕੇ ਸੜ ਬਲ ਰਹੇ ਹਾਂ। ਪੜ ਪੰਡਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੈ ਨਾਮ ਨਾ ਪਾਈਏ ਪੜਥਾ ਕੇ ਸ਼ਾਂਤ ਨਾ ਆਈ ਹੈ, ਤ੍ਰਿਪਤ ਨਾ ਆਵੀ ਵੇਦ ਮਥ ਅਗਨੀ ਅੰਦਰ ਤਪਤ ਤਪਾਇਆ। ਜੇਕਰ ਇੱਕ ਪਾਸੇ ਅੱਗ ਦੇ ਭਾਂਬੜ ਮਚਾ ਦਈਏ ਤੇ ਦੂਜੇ ਪਾਸੇ ਬਰਫ ਜਮ੍ਹਾਂ ਕਰ ਦਈਏ ਤਾਂ ਜਿਉਂ ਜਿਉਂ ਅੱਗ ਦੇ ਨੇੜੇ ਜਾਵਾਂਗੇ ਤਿਉਂ ਤਿਉਂ ਸੇਕ ਵੱਧਦਾ ਜਾਵੇਗਾ ਅਤੇ ਠੰਡ ਘਟਦੀ ਜਾਵੇਗੀ। ਇਸ ਦੇ ਉਲਟ ਜੇ ਅੱਗ ਵੱਲ ਪਿੱਠ ਕਰਕੇ ਬਰਫ ਵੱਲ ਮੁੜਾਂਗੇ ਤਾਂ ਠੰਡ ਵੱਧਦੀ ਜਾਵੇਗੀ ਅਤੇ ਸੇਕ ਘਟਦਾ ਜਾਵੇਗਾ। ਸਿੱਧੀ ਜੀ ਗੱਲ ਹੈ, ਅੱਗ ਦੇ ਨੇੜੇ ਜਾਵਾਂਗੇ ਤਾਂ ਅੱਗ ਦਾ ਸੇਕ ਲੱਗੇਗਾ, ਜਿੱਥੇ ਬਰਫ ਜਮ੍ਹਾਂ ਹੈ ਠੰਡ ਵਾਲੇ ਪਾਸੇ ਜਾਵਾਂਗੇ ਤਾਂ ਠੰਡ ਮਹਿਸੂਸ ਕਰਾਂਗੇ। ਇਹੋ ਅਸੂਲ ਸਾਡੀ ਮਾਨਸਿਕ ਹਾਲਤ 'ਤੇ ਹੂ ਬਹੂ ਘਟਦਾ ਹੈ। ਜਿਉਂ ਜਿਉਂ ਠੰਡਾ ਹਰ ਨਾਮ ਵੱਲ ਪਿੱਠ ਕਰਕੇ ਜਾਂ ਉਸਨੂੰ ਭੁੱਲ ਕੇ ਜਾਂ ਬੇਮੁੱਖ ਹੋ ਕੇ ਆਤਿਸ਼ ਦੁਨੀਆਂ ਵੱਲ ਸਾਡੀ ਬਿਰਤੀ ਸੁਰਤੀ ਜਾਂਦੀ ਹੈ ਤਿਉਂ ਤਿਉਂ ਹਰ ਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ। ਜਿਉਂ ਜਿਉਂ ਸਾਡੀ ਬਿਰਤੀ ਆਤਿਸ਼ ਦੁਨੀਆਂ ਵੱਲ ਮੁੜਦੀ ਜਾਂਦੀ ਹੈ ਤਿਉਂ ਤਿਉਂ ਹਰ ਨਾਮ ਦੀ ਆਤਮਕ ਠੰਡ ਘਟਦੀ ਜਾਂਦੀ ਹੈ ਅਤੇ ਉਸੇ ਮਿਕਦਾਰ ਵਿੱਚ ਅਸੀਂ ਨਾਮ ਦੀ ਠੰਡ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਇਸ ਤਰ੍ਹਾਂ ਆਤਿਸ਼ ਦੁਨੀਆਂ ਵਿੱਚ ਵਿਚਰ ਕੇ ਸਮਾਂ ਪਾ ਕੇ ਅਸੀਂ ਮਾਇਆ ਦੀ ਦਲਦਲ ਵਿੱਚ ਇਤਨਾ ਖੁੱਭ ਜਾਂਦੇ ਹਾਂ ਕਿ ਸਾਨੂੰ ਠੰਡਾ ਹਰ ਨਾਮ ਦੀ ਬਾਬਤ ਚੇਤਾ ਹੀ ਨਹੀਂ ਰਹਿੰਦਾ, ਖਿਆਲ ਹੀ ਨਹੀਂ ਆਉਂਦਾ, ਨਿਸ਼ਚਾ ਹੀ ਨਹੀਂ ਆਉਂਦਾ, ਸ਼ਰਧਾ ਹੀ ਨਹੀਂ ਉਪਜਦੀ, ਲੋੜ ਹੀ ਨਹੀਂ ਪਾਸਦੀ। ਇਸ ਤਰ੍ਹਾਂ ਬਾਵਜੂਦ ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ, ਮਾਇਆ ਅਗਨ ਜਲੈ ਸੰਸਾਰ ਹੈ ਗੁਰਮੁਖ ਨਿਵਾਰ ਹੈ ਸ਼ਬਦ ਵਿਚਾਰ ਹੈ ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ, ਗੁੱਜੀ ਭਾਏ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਸੋ ਇਹੋ ਜਿਹੀਆਂ ਬੇਅੰਤ ਪੰਕਤੀਆਂ ਹਨ ਜਿਨ੍ਹਾਂ ਨੂੰ ਸਾਰੀ ਉਮਰ ਪੜ੍ਹਦੇ ਪੜ੍ਹਾਉਂਦੇ, ਸੁਣਦੇ ਸੁਣਾਉਂਦੇ, ਸਮਝਦੇ ਸਮਝਾਉਂਦੇ, ਇਹਨਾਂ ਪੰਕਤੀਆਂ ਦੀ ਕਥਾ ਵਾਰਤਾ ਕਰਦੇ, ਫੋਕਾ ਗਿਆਨ ਕੋੜਦੇ, ਕੀਰਤਨ ਦੁਆਰਾ ਇਹਨਾਂ ਦਾ ਗਾਇਣ ਕਰਦੇ, ਇਹਨਾਂ ਨੂੰ ਗਾਉਂਦੇ ਹੋਏ ਵੀ ਇਸ ਅਗਨ ਸ਼ੋਕ ਸਾਗਰ ਤੋਂ ਬਚਣ ਜਾਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ, ਬਲਕਿ ਆਪਣੀ ਕੂੜੀ ਸਿਆਣਪ ਨਾਲ ਇਸ ਗੁੱਝੇ ਅਗਨ ਕੁੰਟ ਵਿੱਚ ਹੋਰ ਡੂੰਘੇ ਨਿਗਰਦੇ ਜਾਂਦੇ ਹਾਂ। ਸੋ ਚੰਗੀ ਜਾਂ ਮਾੜੀ ਸੰਗਤ ਅਨੁਸਾਰ ਹੀ ਸਾਡਾ ਸੁਭਾਅ, ਰੁਚੀ, ਸਾਡੀਆਂ ਆਦਤਾਂ, ਸਦਾਚਾਰ, ਆਚਰਣ, ਅੰਤਸ਼ਕਰਨ ਅਤੇ ਸਾਡਾ ਭਾਗ ਬਣਦੇ ਹਨ। ਜਿਉਂ ਜੀ ਸੰਗਤ ਅਸੀਂ ਵਾਰ ਵਾਰ ਕਰਕੇ ਜਿਉਂ ਜੇ ਖਿਆਲ ਅਸੀਂ ਸੋਚਦੇ ਹਾਂ ਉਸ ਅਨੁਸਾਰ ਫਿਰ ਸਾਡੇ ਭਾਗ ਬਣਦੇ ਹਨ, ਜਿਨ੍ਹਾਂ ਵਿੱਚ ਕਰਮਬੱਧ ਹੋ ਕੇ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ, ਸਾਡਾ ਮਨ ਇਸ ਅਗਨ ਸ਼ੋਕ ਸਾਗਰ ਦੀ ਗੁੱਝੀ ਭਾਏ ਵਿੱਚ ਜਨਮਾਂ ਜਨਮਾਂ ਤੋਂ ਸੜ ਬਲ ਕੇ ਮਟਰੋੜ ਅਤੇ ਮਨੂਰ ਹੋ ਚੁੱਕਿਆ ਹੈ, ਇਸ ਤਰ੍ਹਾਂ ਸਾਡੇ ਮਨ ਦਾ ਮੱਛ ਮਰ ਚੁੱਕਿਆ ਹੈ, ਭਾਵ ਜਿਹੜੀ ਉਹ ਅਹਿਸਾਸ ਕਰਨ ਦੀ ਸ਼ਕਤੀ ਆਉਂਦੀ ਹੈ ਉਹ ਖਤਮ ਹੋ ਚੁੱਕੀ ਹੈ। ਇਸੇ ਕਰਕੇ ਇਸ ਗੁੱਝੀ ਅਗਨੀ ਵਿੱਚ ਹੀ ਸੰਤੁਸ਼ਟ ਅਤੇ ਮਸਤ ਹਾਂ, ਤਦੇ ਤਾਂ ਇਸ ਵਿੱਚੋਂ ਨਿਕਲਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ। ਸੋ ਜਦ ਕਦੇ ਇਹ ਗੁੱਝੀ ਮਾਨਸਿਕ ਅੱਗ ਤੀਬਰ ਜਾਂ ਅਸਹਿ ਹੋ ਜਾਂਦੀ ਹੈ ਤਾਂ ਇਸ ਦਾ ਦੋਸ਼ ਹੋਰਨਾ ਜਾਂ ਰੱਬ ਉੱਤੇ ਥੱਪ ਕੇ ਆਪਣਾ ਮਨ ਹੌਲਾ ਕਰ ਲੈਂਦੇ ਹਾਂ। ਧਿਆਨ ਦੇਣਾ ਜੀ, ਕੀ ਇਲਾਜ ਕਰਦੇ ਹਾਂ ਇਸ ਅੱਗ ਦਾ ਅਸੀਂ, ਕਿ ਜਦੋਂ ਇਹ ਅਗਨੀ ਤੀਬਰ ਜਾਂ ਅਸਹਿ ਹੋ ਜਾਂਦੀ ਹੈ, ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ, ਸਭ ਤੋਂ ਪਹਿਲੀ ਗੱਲ ਅਸੀਂ ਕੀ ਕਰਦੇ ਹਾਂ, ਇਸ ਦਾ ਦੋਸ਼ ਜਾਂ ਰੱਬ 'ਤੇ ਥੋਪਦੇ ਹਾਂ ਜਾਂ ਹੋਰਨਾਂ 'ਤੇ ਥੋਪ ਕੇ ਆਪਣਾ ਮਨ ਹੌਲਾ ਕਰਦੇ ਹਾਂ। ਇਸ ਤੋਂ ਇਲਾਵਾ ਫਿਰ ਅਸੀਂ ਕਈ ਕਿਸਮ ਦੇ ਅਮਲ ਜਿਵੇਂ ਕਿ ਸ਼ਰਾਬ, ਅਫੀਮ, ਗਾਂਜਾ, ਤੰਬਾਕੂ, ਹੀਰੋਇਨ, ਨਸ਼ਈ ਗੋਲੀਆਂ ਰਾਹੀਂ ਜਾਂ ਫਿਰ ਹੋਰ ਅਨੇਕਾਂ ਮਾਨਸਿਕ ਵਾਸ਼ਨਾਵਾਂ ਦੁਆਰਾ, ਜਿਵੇਂ ਕਿ ਸਰੀਰਕ ਐਸ਼ ਜਾਂ ਮਨੋਰੰਜਨ, ਇਹ ਜੋ ਮੋਬਾਈਲ 'ਤੇ ਗੇਮ ਵਗੈਰਾ ਅਸੀਂ ਖੇਡਦੇ, ਇਹ ਵੀ ਮਨੋਰੰਜਨ ਹੈ। ਮਨੋਰੰਜਨ, ਸਿਨੇਮਾ, ਟੀਵੀ, ਰੇਡੀਓ ਜਾਂ ਫਿਰ ਸਵਾਦਾਂ ਦੀ ਚੇਸ਼ਟਾ, ਤਰ੍ਹਾਂ ਤਰ੍ਹਾਂ ਦੇ ਖਾਣੇ ਜਾਂ ਫਿਰ ਇੰਦਰੀਆਂ ਦੇ ਭੋਗ ਜਾਂ ਗੰਦੇ ਨਾਵਲ, ਵਿਭਚਾਰ, ਤਾਸ਼, ਜੂਆ, ਗੱਪਾਂ, ਚੁਗਲੀ, ਨਿੰਦਿਆ ਆਦਿ ਦੁਆਰਾ ਮਨ ਨੂੰ ਰਿਝਾ ਕੇ ਅਤੇ ਭਰਮਾ ਕੇ ਆਪਣੀ ਅੰਦਰਲੀ ਚਿੰਤਾ ਚਿਖਾ, ਆਪਣੀ ਨਫ਼ਰਤ ਦੀ ਅੱਗ, ਆਪਣੇ ਵੈਰ ਵਿਰੋਧ ਦੇ ਭਾਂਬੜ, ਸਾੜਾ ਕੁਲਝਣਾ, ਅਸ਼ਾਂਤੀ, ਆਪਣੇ ਦੁੱਖ ਕਲੇਸ਼, ਆਪਣੇ ਜ਼ਿੰਦਗੀ ਦੇ ਪੁਆੜੇ, ਆਪਣਾ ਗ੍ਰਸਥ ਦਾ ਖਲਜਗਨ, ਆਪਣੀਆਂ ਘਰੋਗੀ ਸਮੱਸਿਆਵਾਂ ਆਦਿ ਨੂੰ ਭੁਲਾਵਣ ਦੀ ਕੋਸ਼ਿਸ਼ ਕਰਦੇ ਹਾਂ। ਕਿਵੇਂ? ਜਾਂ ਤਾਂ ਰੱਬ ਨੂੰ ਦੋਸ਼ ਲਾ ਕੇ, ਹੋਰਨਾਂ ਨੂੰ ਦੋਸ਼ ਲਾ ਕੇ, ਜਾਂ ਫਿਰ ਸ਼ਰਾਬ, ਅਫੀਮ, ਨਸ਼ਾ ਕਰਕੇ, ਜਾਂ ਫਿਰ ਗੰਦੇ ਮਨੋਰੰਜਨਾਂ ਵਿੱਚ ਖਚਤ ਹੋ ਕੇ, ਸਿਨੇਮਾ, ਟੀਵੀ ਇਤਿਆਦਕ, ਜਾਂ ਤਰ੍ਹਾਂ ਤਰ੍ਹਾਂ ਦੇ ਖਾਣੇ, ਗੰਦੇ ਨਾਵਲ, ਵਿਭਚਾਰ, ਜਾਂ ਫਿਰ ਐਵੇਂ ਫਾਲਤੂ ਦੀਆਂ ਗੱਪਾਂ ਦੁਆਰਾ ਚੁਗਲੀ, ਨਿੰਦਿਆ ਆਦਿ ਕਰਕੇ ਇਸ ਤਰ੍ਹਾਂ ਆਪਣੀ ਸਮੱਸਿਆਵਾਂ ਨੂੰ ਭੁਲਾਵਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਰੇ ਮਨੋਰੰਜਨ ਜੋ ਉਪਰੋਕਤ ਅਸੀਂ ਪੜ੍ਹੇ ਹਨ, ਮਨ ਦੀ ਬਿਰਤੀ ਨੂੰ ਮਾਨਸਿਕ ਸਮੱਸਿਆਵਾਂ ਤੋਂ ਮੋੜ ਕੇ ਜਾਂ ਟਾਲ ਕੇ ਦੂਜੇ ਪਾਸੇ ਲਾਵਣ ਜਾਂ ਭੁਲਾਵਣ ਦਾ ਆਰਜ਼ੀ ਉਪਾਅ ਹੈ। ਇਹ ਇੱਕ ਟੈਂਪਰੇਰੀ ਇਲਾਜ ਅਸੀਂ ਕਰਦੇ ਹਾਂ, ਜਿਸ ਨਾਲ ਕੁਝ ਚਿਰ ਲਈ ਓਪਰੀ ਜਿਹੀ ਖੁਸ਼ੀ ਜਾਂ ਤਸੱਲੀ ਤਾਂ ਆ ਜਾਂਦੀ ਹੈ, ਪਰ ਮਨ ਦੇ ਅੰਦਰਲੇ ਗੁੱਝੇ ਭਾਂਬੜ ਨਹੀਂ ਬੁੱਝਦੇ ਅਤੇ ਨਾ ਹੀ ਇਰਦੇ ਵਿੱਚ ਠੰਡ ਪੈਂਦੀ ਹੈ। ਟੈਂਪਰੇਰੀ ਥੋੜ੍ਹਾ ਜਿਹਾ ਨਸ਼ਾ ਜਿਹਾ ਆ ਗਿਆ, ਮਾਨਸਿਕ ਸਵਾਦ ਆ ਗਿਆ, ਪਰ ਉਹ ਅੱਗ ਤਾਂ ਉਸੇ ਤਰ੍ਹਾਂ ਕਾਇਮ ਹੈ, ਹਿਰਦੇ ਵਿੱਚ ਠੰਡ ਵੀ ਨਹੀਂ ਪੈਂਦੀ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁੱਖ। ਇਸ ਤਰ੍ਹਾਂ ਅਸੀਂ ਆਪ ਹੀ ਆਪਣੇ ਨਾਲ ਧੋਖਾ ਕਰਦੇ ਹਾਂ। ਧਿਆਨ ਦੇਣਾ ਜੀ, ਜਦੋਂ ਅੱਗ ਅਸਹਿ ਹੋ ਜਾਏ ਤੇ ਇਹੋ ਜਿਹੇ ਇਲਾਜ ਜਦੋਂ ਅਸੀਂ ਕਰਦੇ ਹਾਂ ਤਾਂ ਇਹ ਤਾਂ ਆਪਣੇ ਆਪ ਨਾਲ ਆਪ ਹੀ ਧੋਖਾ ਕਰਦੇ ਹਾਂ, ਆਪਣੀ ਬੇਅੰਤ ਮਾਇਆ ਜ਼ਾਇਆ ਕਰਦੇ ਹਾਂ, ਆਪਣੀ ਸਿਹਤ ਖਰਾਬ ਕਰਦੇ ਹਾਂ ਇੰਦਰੀਆਂ ਦੇ ਭੋਗ, ਗੰਦੇ ਨਾਵਲ, ਵਿਚਾਰ ਆਦਿ ਨਾਲ ਆਪਣੀ ਸਿਹਤ ਖਰਾਬ ਕਰਦੇ ਹਾਂ, ਲਾਇਲਾਜ ਬਿਮਾਰੀਆਂ ਸਹੇੜ ਲੈਂਦੇ ਹਾਂ, ਭੈੜੀਆਂ ਆਦਤਾਂ ਸਹੇੜ ਲੈਂਦੇ ਹਾਂ, ਭੈੜੇ ਅਮਲਾਂ ਦੇ ਆਦੀ ਹੋ ਜਾਂਦੇ ਹਾਂ। ਇਹ ਤਾਂ ਜਿਵੇਂ ਬਲਦੀ ਉੱਤੇ ਤੇਲ ਪਾਉਂਦੇ ਹਾਂ, ਆਪਣਾ ਆਚਰਨ ਵੀ ਗੰਦਾ ਕਰ ਲੈਂਦੇ ਹਾਂ, ਬਦਨਾਮੀ ਖੜਦੇ ਹਾਂ, ਆਪਣੇ ਭਾਗ ਮੰਦੇ ਬਣਾਉਂਦੇ ਹਾਂ, ਆਪਣਾ ਅਮੋਲਕ ਜੀਵਨ ਅਜਾਈਂ ਗਵਾਉਂਦੇ ਹਾਂ। ਧਿਆਨ ਦੇਣਾ ਜੀ, ਇਹੋ ਜਿਹੇ ਮਨੋਰੰਜਨਾਂ ਵਿੱਚ ਖਚਤ ਹੋ ਕੇ ਕੀ ਆਉਂਦਾ ਹੈ ਕਿ ਆਪਣੇ ਭਾਗ ਮੰਦੇ ਬਣਾਉਂਦੇ ਹਾਂ, ਕਿਸਮਤ ਆਪਣੀ, ਆਪਣਾ ਅਮੋਲਕ ਜੀਵਨ ਅਜਾਈਂ ਗਵਾ ਦਿੰਦੇ ਹਾਂ। ਇੱਕ ਇੱਕ ਸਵਾਸ ਕਿੰਨਾ ਕੀਮਤੀ ਹੈ, ਨਰਕ ਰੂਪੀ ਜੀਵਨ ਬਤੀਤ ਕਰਦੇ ਹਾਂ, ਫਿਰ ਅੰਤ 'ਚ ਕੀ ਆਉਂਦਾ ਹੈ, ਵਿਗੜ ਰੂਪ ਹੋ ਕੇ ਜਮਾਂ ਦੇ ਵਸ ਪੈਂਦੇ ਹਾਂ। ਇਹਨਾਂ ਸਾਰਿਆਂ ਮਨੋਰੰਜਨਾਂ ਦੇ ਤੈਅ ਵਿੱਚ ਇੱਕ ਵਿਸ਼ੇਸ਼ ਨੁਕਤਾ ਹੈ, ਉਹ ਹੈ ਮਨ ਦੀ ਬਿਰਤੀ ਨੂੰ ਮੋੜ ਕੇ ਦੂਜੇ ਪਾਸੇ ਲਾਉਣਾ। ਕਿਉਂ ਖਚਤ ਆਉਂਦੀ ਹੈ ਇਹਨਾਂ ਵਿੱਚ? ਕਿਉਂਕਿ ਉਹ ਜਿਹੜੀ ਅੱਗ ਹੈ ਬਰਦਾਸ਼ਤ ਨਹੀਂ ਹੁੰਦੀ, ਅਸੀਂ ਚਾਹੁੰਦੇ ਹਾਂ ਕਿ ਮਨ ਦੀ ਬਿਰਤੀ ਦੂਜੇ ਪਾਸੇ ਲੱਗ ਜਾਏ। ਉੱਪਰ ਦੱਸੇ ਇਹ ਮਨੋਰੰਜਨ ਦੇ ਸਾਰੇ ਉਪਾਅ ਆਰਜ਼ੀ, ਕੂੜੇ, ਗਲਤ, ਹਾਨੀਕਾਰਕ, ਦੁਖਦਾਈ, ਭਿਆਨਕ ਨਤੀਜਿਆਂ ਵਾਲੇ। ਅਸੀਂ ਤਾਂ ਸਹਿਜ ਸੁਭਾਏ ਕਰੀ ਜਾਂਦੇ ਹਾਂ, ਪਰ ਭਿਆਨਕ ਨਤੀਜਿਆਂ ਵਾਲੇ, ਇਹਨਾਂ ਦਾ ਨਤੀਜਾ ਬਹੁਤ ਖਤਰਨਾਕ ਹੈ। ਆਪਣੇ ਆਪੇ ਨਾਲ ਧੋਖਾ ਹਨ, ਕਿਉਂਕਿ ਇਹ ਸਾਰੇ ਉਪਾਅ ਮਨ ਦੀ ਅਸਲੀ ਮਰਜ਼ ਯਾਨੀ ਮਾਨਸਿਕ ਗੁੱਝੀ ਅਗਨੀ ਨੂੰ ਘਟਾਉਣ ਜਾਂ ਬੁਝਾਉਣ ਦੀ ਬਜਾਏ ਮਨ ਦੇ ਗੁੱਝੇ ਮਾਨਸਿਕ ਭਾਂਬੜ ਨੂੰ ਤੇਲ ਪਾ ਕੇ ਹੋਰ ਭਾਂਬੜ ਮਚਾਉਂਦੇ ਹਨ। ਮਰਜ਼ ਬੜਤੀ ਗਈ ਜਿਉਂ ਜਿਉਂ ਦਵਾ ਕੀ, ਇਸ ਹਾਲਤ ਦੀ ਬਾਬਤ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਉਂ ਦਰਸਾਇਆ ਹੈ। ਆਸਾ ਮਨਸਾ ਮੋਹਣੀ ਤਾਂ ਮੁਸਤਿਸ਼ਨਾ ਸ਼ਾਂਤ ਨਾ ਆਵੇ, ਬਲਦੀ ਅੰਦਰ ਤੇਲ ਪਾਏ ਕਿਉਂ ਮਨ ਮੂਰਖ ਅੱਗ ਬੁਝਾਵੇ। ਚਿਤਵਣੀਆਂ ਲਖ ਰਾਤ ਦੇਹੋ ਤਰਾਸ ਨਾ ਤ੍ਰਿਸ਼ਨਾ ਅਗਨ ਬੁਝਾਏ, ਸੋਇਨਾ ਰੁਪਾ ਅਗਲਾ ਮਾਣਕ ਮੋਤੀ ਅੰਗ ਹੰਢਾਏ, ਪੈਟ ਪਾਟ ਪਟੰਬਰ ਪਹਿਨ ਕੇ ਚੋਆ ਚੰਦਨ ਮਹਿ ਮਹਿਕਾਏ, ਹਾਥੇ ਘੋੜੇ ਪਾਖਰੇ ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ ਮਾਇਆ ਮੋਹ ਧੋ ਲਪਟਾਏ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਆਏ, ਗੁਰਪੂਰੇ ਵਿਣ ਜੰਪੁਰ ਜਾਏ। ਜਿੱਥੇ ਅੱਗ ਹੈ ਉੱਥੇ ਠੰਡ ਨਹੀਂ ਰਹਿ ਸਕਦੀ, ਜਿੱਥੇ ਠੰਡ ਹੈ ਉੱਥੇ ਗਰਮੀ ਦੀ ਅਣਹੋਂਦ ਆਉਂਦੀ ਹੈ। ਅੱਗ ਦੇ ਭਾਂਬੜ ਵਿੱਚੋਂ ਠੰਡ ਲੱਭਣੀ ਇਹ ਹਾਸੋਹੀਣੀ ਮੂਰਖਤਾ ਹੈ। ਧਿਆਨ ਦੇਣਾ ਜੀ, ਕੋਈ ਇਹ ਸੋਚੇ ਬਈ ਅੱਗ ਦੇ ਭਾਂਬੜ ਵਿੱਚੋਂ ਸਾਨੂੰ ਠੰਡ ਮਿਲ ਜਾਏ, ਇਹ ਤਾਂ ਹਾਸੋਹੀਣੀ ਮੂਰਖਤਾ ਹੈ। ਪਰ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਬੜੇ ਸਿਆਣੇ ਵਿਦਵਾਨ ਅਤੇ ਅਕਲ ਲਤੀਫ ਕਹਿਲਾਉਂਦੇ ਹੋਏ ਵੀ ਮਿਥਨ ਮੋਹ ਅਗਨ ਸ਼ੋਕ ਸਾਗਰ ਆਤਿਸ਼ ਦੁਨੀਆ ਜਗਤ ਜਲੰਦਾ ਅਗਨ ਕੁੰਡ ਵਿੱਚੋਂ ਠੰਡ ਲੱਭਣ ਦੀ ਕੋਸ਼ਿਸ਼ ਵਿੱਚ ਗਲਤਾਨ ਹਾਂ। ਸਾਡੀ ਸਵੇਰ ਤੋਂ ਲੈ ਕੇ ਰਾਤ ਤੱਕ ਦੀ ਜਿਤਨੀ ਭੱਜ ਦੌੜ ਹੈ, ਇਸ ਸ੍ਰਿਸ਼ਟੀ ਇਸ ਸੰਸਾਰ ਜੋ ਅੱਗ ਰੂਪ ਹੈ ਇਸ ਵਿੱਚੋਂ ਠੰਡ ਲੱਭਣ ਦੀ ਹੈ, ਅਤੇ ਅਸੀਂ ਇਸ ਭੱਜ ਦੌੜ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਲਈ ਦੌੜ ਲਾਈ ਹੋਈ ਹੈ। ਇਸ ਤਰ੍ਹਾਂ ਅਸੀਂ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਐਸ਼ ਮਨੋਰੰਜਨ ਵਾਸ਼ਨਾਵਾਂ ਕਾਮ ਕ੍ਰੋਧ ਲੋਭ ਲਹਿਰ ਇੰਦਰੀਆਂ ਦੇ ਭੋਗ ਵੈਰ ਵਿਰੋਧ ਈਰਖਾ ਦੁਐਤ ਸਿਆਣਪਾਂ ਚਤਰਾਈਆਂ ਫੋਕੇ ਗਿਆਨ ਨਸ਼ਿਆਂ ਦੀ ਪੂਰਤੀ ਵਿੱਚ ਹੀ ਮਨ ਦੀ ਸੁੱਖ ਸ਼ਾਂਤੀ ਅਤੇ ਠੰਡ ਭਾਲਦੇ ਫਿਰਦੇ ਹਾਂ। ਭਾਵੇਂ ਇਹਨਾਂ ਫੋਕੇ ਅਤੇ ਗਲਤ ਸਾਧਨਾਂ ਨਾਲ ਸਾਨੂੰ ਮਾਨਸਿਕ ਖੁਸ਼ੀ ਰਸ ਅਤੇ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੈ। ਧਿਆਨ ਦੇਣਾ ਜੀ, ਇਹ ਮਨੋਰੰਜਨ ਐਸ਼ ਵਾਸ਼ਨਾਵਾਂ ਇੰਦਰੀਆਂ ਦੇ ਭੋਗ ਵਿੱਚ ਤਾਂ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੀ ਹੈ। ਵੈਰ ਵਿਰੋਧ ਈਰਖਾ ਦੁਐਤ ਸਿਆਣਪਾਂ ਚਤਰਾਈਆਂ ਅਤੇ ਫੋਕੇ ਗਿਆਨ ਵਿੱਚ ਵੀ ਸਾਨੂੰ ਮਾਨਸਿਕ ਖੁਸ਼ੀ ਅਤੇ ਰਸ ਅਤੇ ਨਸ਼ਾ ਜਿਹਾ ਪ੍ਰਤੀਤ ਹੁੰਦਾ ਹੈ, ਜੋ ਕਿ ਆਰਜ਼ੀ ਹੁੰਦਾ ਹੈ ਅਤੇ ਛੇਤੀ ਲੈ ਜਾਂਦਾ ਹੈ। ਫਿਰ ਅਮਲੀਆਂ ਦੀ ਟੋਟ ਵਾਂਗ ਸਾਡੀ ਮਾਨਸਿਕ ਹਾਲਤ ਪਹਿਲਾਂ ਨਾਲੋਂ ਵੀ ਭੈੜੀ ਅਤੇ ਦੁਖਦਾਈ ਹੋ ਜਾਂਦੀ ਹੈ। ਧਿਆਨ ਦੇਣਾ ਜੀ, ਇਹ ਨਹੀਂ ਕਿ ਇਹਨਾਂ ਮਨੋਰੰਜਨਾਂ ਵਿੱਚ ਖਚਤ ਹੋ ਕੇ ਸਾਨੂੰ ਕੁਛ ਆਰਾਮ ਮਿਲੇਗਾ, ਨਹੀਂ, ਸਾਡੀ ਮਨ ਦੀ ਹਾਲਤ ਪਹਿਲਾਂ ਨਾਲੋਂ ਹੋਰ ਵੀ ਭੈੜੀ ਹੋ ਜਾਂਦੀ ਹੈ। ਇਸ ਤਰ੍ਹਾਂ ਆਰਜ਼ੀ ਐਸ਼ ਅਤੇ ਵਾਸ਼ਨਾਵਾਂ ਦੀ ਪੂਰਤੀ ਸਾਡੀ ਅੰਦਰਲੀ ਧੁੱਖ ਦੀ ਗੁੱਝੀ ਅੱਗ ਨੂੰ ਸੁਲਗਾ ਕੇ ਮਗਾ ਕੇ ਮਚਾ ਕੇ ਭਾਂਬੜ ਬਣਾਉਣ ਲਈ ਲੱਕੜਾਂ ਤੇਲ ਅਤੇ ਪੈਟਰੋਲ ਦਾ ਕੰਮ ਕਰਦੀ ਹੈ। ਇਹ ਜਿਤਨੇ ਵੀ ਸਾਧਨ ਅਸੀਂ ਪੜ੍ਹੇ ਹਨ, ਦੋ ਤਿੰਨ ਵਾਰੀ ਪੜ੍ਹੇ ਹਨ, ਇਹ ਸਾਰੇ ਅੱਗ ਨੂੰ ਬੁਝਾਉਂਦੇ ਨਹੀਂ, ਪੈਟਰੋਲ ਅਤੇ ਲੱਕੜਾਂ ਦਾ ਕੰਮ ਕਰਦੇ ਹਨ, ਜਿਸ ਦੀਆਂ ਭਿਆਨਕ ਲਾਟਾਂ ਨਾਲ ਅਸੀਂ ਹੋਰ ਸੜਦੇ ਬਲਦੇ ਹਾਂ ਅਤੇ ਹੋਰਨਾਂ ਨੂੰ ਵੀ ਆਪਣੀਆਂ ਚੰਗਿਆੜੀਆਂ ਅਤੇ ਲਾਟਾਂ ਨਾਲ ਚੁਆਤੀ ਲਾਈ ਜਾਂਦੇ ਹਾਂ। ਨੇੜੇ ਤੇੜੇ ਜਿਹੜਾ ਕੋਈ ਹੋਵੇ ਉਹਨੂੰ ਵੀ ਸਾੜ ਸੁੱਟਦੇ ਹਾਂ। ਇਸ ਤਰ੍ਹਾਂ ਸਾਡੇ ਜੀਵਨ ਦੀ ਭੱਠੀ ਦਾ ਅਟੁੱਟ ਗੇੜ ਦਾਣੇ ਭੁੰਨਣ ਵਾਲੀ ਭੱਠੀ ਵਾਂਗ ਚੱਲਦਾ ਰਹਿੰਦਾ ਹੈ ਅਤੇ ਹਰ ਭਾਂਬੜ ਪਿੱਛੋਂ ਅਸੀਂ ਸੁਖੀ ਸ਼ਾਂਤ ਅਤੇ ਠੰਡੇ ਹੋਣ ਦੀ ਬਜਾਏ ਹੋਰ ਵੀ ਕਾਲੇ, ਕੋਝੇ, ਮਟਰੋੜ, ਮਨੂਰ, ਮਨਮੁਖ ਅਤੇ ਦੁਖੀ ਆਉਂਦੇ ਜਾਂਦੇ ਹਾਂ। ਇਸ ਤੋਂ ਇਲਾਵਾ ਇੱਕ ਹੋਰ ਇਲਾਜ ਅਸੀਂ ਕਰਦੇ ਹਾਂ, ਉਹ ਕੀ ਕਿ ਮਾਨਸਿਕ ਅਤੇ ਆਤਮਿਕ ਠੰਡ ਲਈ ਅਸੀਂ ਧਾਰਮਿਕ ਅਸਥਾਨਾਂ ਵੱਲ ਦੌੜਦੇ ਹਾਂ। ਪਰ ਉੱਥੇ ਵੀ ਅਸੀਂ ਆਪਣੀ ਅੰਦਰਲੀ ਗੁੱਝੀ ਮਾਨਸਿਕ ਅੱਗ ਨਾਲ ਲੈ ਜਾਂਦੇ ਹਾਂ, ਜਿਸ ਨਾਲ ਧਰਮ ਅਸਥਾਨਾਂ ਵਿੱਚ ਵੀ ਈਰਖਾ, ਦੁਐ, ਦੂਜਾ ਭਾਵ, ਹਉਮੈ, ਵੈਰ ਵਿਰੋਧ, ਰੋਸੇ, ਗਿੱਲੇ, ਲੋਭ, ਮੈਂ ਮੇਰੀ ਦੀ ਮਾਨਸਿਕ ਅਗਨੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੇ ਅਥਾ। ਅਗਨ ਕੁਟਮ ਸਾਗਰ ਸੰਸਾਰ, ਭਰਮ ਮੋਹ ਅਗਿਆਨ ਅੰਧਾਰ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉੱਪਰ, ਮਨ ਜਲਿਆ ਸੰਨੀ ਚਿੰਤ ਪਈ। ਅੰਤਰ ਅਗਨ ਜਲੈ ਪੜਕਾਰੇ, ਮਨ ਮੁਖ ਤੱਕੇ ਕੁੰਡਾਚਾਰੇ, ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹੇ ਮਿਟਵੈ ਕਬ ਨਾਹੇ। ਮਨ ਮੁਖ ਬੋਲੇ ਅੰਧਲੇ, ਤਿਸਮੈ ਅਗਨੀ ਕਾ ਵਾਸ, ਲਖ ਚੌਰਾਸੀ ਮੇਦਨੀ, ਤਿਸ਼ਨਾ ਜਲਤੀ ਕਰੇ ਪੁਕਾਰ। ਇਹ ਮੋਹ ਮਾਇਆ ਸਭ ਪਸਰਿਆ, ਨਾਲ ਚਲੇ ਨਾ ਅੰਤੀ ਵਾਰ, ਬਿਨ ਹਰ ਸ਼ਾਂਤ ਨਾ ਆਵਈ, ਕਿਸ ਆਗੇ ਕਰੀ ਪੁਕਾਰ। ਮਾਇਆ ਮੋਹ ਮੇਦਨੀ ਕਲਕਲ ਵਾਲੀ ਸਭ ਪਰਮਾਈ, ਉੱਠੀ ਗਿਲਾਨ ਜਗਤ ਵਿੱਚ ਹੋਮੇ ਅੰਦਰ ਜਲੇ ਲੁਕਾਈ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੈ ਮਾਇਆ ਕਹਾਂ ਠਹਿਰਾਈਏ। ਅੱਗ ਅਤੇ ਠੰਡ ਦੋ ਮੁਤਜ਼ਾਦ ਵਿਰੋਧੀ ਤੇ ਉਲਟ ਚੀਜ਼ਾਂ ਹਨ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚ ਰਹੇ ਹਨ। ਤਦੇ ਤਾਂ ਇਸ ਨੂੰ ਆਤਿਸ਼ ਦੁਨੀਆ ਅਗਨ ਕੁੰਡ ਜਗਤ ਜਲੰਧਾ ਅਗਨ ਸ਼ੋਕ ਸਾਗਰ ਕਿਹਾ ਗਿਆ ਹੈ। ਜੀਵਨ ਦੇ ਹਰ ਖੇਤਰ ਵਿੱਚ, ਸਾਡੇ ਦਿਲ ਵਿੱਚ, ਸਾਡੇ ਚਿੱਤ ਵਿੱਚ, ਸਾਡੇ ਦਿਮਾਗ, ਜਿਸਮ, ਸਿਆਣਪ, ਸਾਡੇ ਗਿਆਨ ਵਿੱਚ, ਸਾਡੀ ਗਰੀਬੀ ਵਿੱਚ, ਸਾਡੀ ਅਮੀਰੀ ਵਿੱਚ, ਸਾਡੀ ਐਸ਼ ਪਿਆਰ, ਇਹ ਜਿਹੜਾ ਅਸੀਂ ਜਪ ਤਪ ਕਰਦੇ ਇਸ ਦੇ ਵਿੱਚ ਵੀ, ਸਾਡੇ ਪਾਠ ਪੂਜਾ ਵਿੱਚ, ਸਾਡੇ ਹੱਠ ਯੋਗ ਅਤੇ ਸੇਵਾ ਜੋ ਕਰਦੇ ਹਾਂ ਉਸ ਸੇਵਾ ਵਿੱਚ ਵੀ, ਸਾਡੇ ਕਰਮ ਧਰਮ ਵਿੱਚ, ਸਾਡੇ ਹਾਸੇ ਵਿੱਚ, ਸਾਡੇ ਰੋਣੇ ਰੀਝਾ ਰੋਸੇ ਗਿਲੇ ਦਾਨ ਪੁੰਨ ਵਿੱਚ ਵੀ, ਸਾਡੇ ਦੀਨ ਵਿੱਚ ਵੀ, ਸਾਡੀ ਦੁਨੀਆਂ ਵਿੱਚ ਵੀ, ਅਸੀਂ ਆਪਣੇ ਆਪ ਇਸ ਮਾਨਸਿਕ ਗੁੱਝੀ ਅੱਗ ਦੇ ਭਾਂਬੜ ਮਚਾਏ ਹੋਏ ਹਾਂ। ਇਸ ਗੁੱਝੀ ਮਾਨਸਿਕ ਅੱਗ ਤੋਂ ਘਬਰਾ ਕੇ ਅਤੇ ਤੰਗ ਆ ਕੇ ਲੋਕਾਈ ਕਿਸੇ ਠੰਡ ਦੀ ਭਾਲ ਵਿੱਚ ਹੈ ਅਤੇ ਨੱਠ ਭੱਜ ਕਰਦੀ ਹੈ, ਘਾਲਣਾ ਕਾਲਦੀ ਹੈ, ਵਿਦਿਆ ਪੜ੍ਹਦੀ ਹੈ। ਹਾਂਜੀ, ਇਸੇ ਠੰਡ ਲਈ ਵਿਦਿਆ ਪੜ੍ਹਦੀ ਹੈ, ਵਿਗਿਆਨਕ ਖੋਜ ਕਰਦੀ ਹੈ, ਗਿਆਨ ਘੋੜਦੀ ਹੈ, ਫਿਲਾਸਫੀਆਂ ਘੋਖਦੀ ਹੈ, ਧਰਮ ਕਰਮ ਕਰਦੀ ਹੈ ਇਸੇ ਠੰਡ ਲਈ, ਜਾਦੂ ਟੂਣੇ ਕਰਦੀ ਹੈ ਇਸੇ ਠੰਡ ਲਈ, ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ, ਪਾਠ ਪੂਜਾ ਕਰਦੀ ਹੈ, ਰੱਬ ਨਾਲ ਸੌਦੇ ਬਾਜ਼ੇ ਕਰਦੀ ਹੈ, ਰੱਬ ਨਾਲ ਸੌਦੇ ਬਾਜ਼ੀ ਕਰਦੀ ਹੈ, ਮੇਰਾ ਇਹ ਕੰਮ ਹੋ ਜਾਏ ਤਾਂ ਮੈਂ ਇੰਨੇ ਪਾਠ ਕਰਾਂਗਾ, ਭੇਟਾ ਚਾੜਦੀ ਹੈ, ਧਰਮ ਦਾ ਆਸਰਾ ਲੈਂਦੀ ਹੈ, ਜਫਰ ਜਾਲਦੀ ਹੈ, ਤਰਾ ਤਰਾ ਕਰਦੀ ਹੈ, ਪਰ ਫਿਰ ਵੀ ਕਿਤੋਂ ਠੰਡ ਨਹੀਂ ਲੱਭਦੀ। ਕਿਉਂ? ਕਿਉਂਕਿ ਸੁਰਤੀਆਂ ਬਿਰਤੀਆਂ ਬਾਰਮੁਖੀ ਖਿੰਡੀਆਂ ਹੋਈਆਂ ਹਨ। ਧਿਆਨ ਦੇਣਾ ਜੀ, ਇੰਨਾ ਕੁਝ ਕਰਕੇ ਵੀ ਠੰਡ ਕਿਉਂ ਨਹੀਂ ਮਿਲਦੀ? ਕਿਉਂਕਿ ਸਾਡੀਆਂ ਜਿਹੜੀਆਂ ਸੁਰਤੀਆਂ ਬਿਰਤੀਆਂ ਹਨ ਉਹ ਬਾਰਮੁਖੀ ਹਨ। ਇਹ ਖਿੰਡੀਆਂ ਬਿਰਤੀਆਂ ਨੂੰ ਹੀ ਤਾਂ ਮਾਇਕੀ ਸੇਕ ਲੱਗਦਾ ਹੈ। ਮਨ ਥਿਰ ਨਹੀਂ ਹੈ, ਚਿੱਤ ਵਿੱਚ ਸ਼ਾਂਤੀ ਨਹੀਂ ਹੈ, ਧਰਮਾਂ ਨੂੰ ਤਵਸਬ ਦੀ ਅੱਗ ਲੱਗੀ ਹੋਈ ਹੈ, ਵਿਦਿਅਕ ਅਸਥਾਨਾਂ ਵਿੱਚ ਖੁਦਗਰਜ਼ੀ ਹੈ, ਸਭਾ ਸੁਸਾਇਟੀਆਂ ਵਿੱਚ ਈਰਖਾ ਦੁਐਤ ਦੀ ਅੱਗ ਹੈ, ਦਫ਼ਤਰਾਂ ਵਿੱਚ ਲੋਭ ਲਹਿਰ ਚੱਲ ਰਹੀ ਹੈ, UNO ਵਰਗੀਆਂ ਵਿਸ਼ਵ ਸੰਸਥਾਵਾਂ ਵਿੱਚ ਵੀ ਖਿੱਚੋ ਤਾਣ ਹੈ। ਇਸ ਤਰ੍ਹਾਂ ਹਰ ਪਾਸੇ ਜੀਵਨ ਦੇ ਹਰ ਖੇਤਰ ਵਿੱਚ ਇਸ ਗੁੱਝੀ ਅੱਗ ਦੇ ਭਾਂਬੜ ਮਚ ਰਹੇ ਹਨ ਅਤੇ ਲੋਕਾਈ ਮਿਥਨ ਮੋਹ ਅਗਨ ਸ਼ੋਕ ਸਾਗਰ ਵਿੱਚ ਗੁੱਝੇ ਭਾਏ ਸੜ ਬਲ ਰਹੀ ਹੈ ਅਤੇ ਪੁਕਾਰ ਰਹੀ ਹੈ, ਹਾਏ ਠੰਡ ਕਿੱਥੇ? ਗੁਰੂ ਬਾਬੇ ਨੇ ਇਸ ਗੁੱਝੇ ਵਿਸ਼ਵ ਹਿਰਦੇ ਦੀ ਪੁਕਾਰ ਦਾ ਜਵਾਬ ਗੁਰਬਾਣੀ ਦੁਆਰਾ ਇਉਂ ਦਿੱਤਾ ਹੈ। ਆਤਿਸ਼ ਦੁਨੀਆ ਹੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰ ਨਾਮ। ਇਸ ਗੁੱਝੇ ਭਾਂਬੜ ਤੋਂ ਬਚਣ ਲਈ ਖਲਕਤ ਦੇ ਤਰਲਿਆਂ ਨੂੰ ਦੇਖ ਕੇ, ਗੁਰੂ ਬਾਬੇ ਨੇ ਗੁਰਬਾਣੀ ਦੁਆਰਾ ਖਲਕਤ ਨੂੰ ਇਉਂ ਦਿਲਾਸਾ ਦਿੱਤਾ ਤੇ ਆਤਮਕ ਜੀਵਨ ਸੇਧ ਬਖਸ਼ੀ ਕਿ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਝੈ ਨਾ ਲਾਗੈ ਤਾਤਾ ਚੋਲਾ। ਸੀਤਲ ਸ਼ਾਂਤ ਸੂਖ ਹਰ ਸ਼ਰਣੀ ਜਲਤੀ ਅਗਨ ਨਿਵਾਰੇ ਤਪਤ ਨ ਕਤੈ ਬੁਝੈ ਬਿਨ ਸਵਾਮੀ ਸ਼ਰਣਾ ਰਾਮ। ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਣਾਈ ਰਾਮ। ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਮਹਾਂ ਤਪਤ ਤੇ ਭਈ ਸ਼ਾਂਤ ਪਰ ਸਤ ਪਾਪ ਨਾਠੇ ਅੰਧਕੂਪ ਮੈਂ ਗਲਤ ਥੇ ਕਾਡੇ ਦੇ ਆਥੇ। ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੈ ਨਾ ਪਾਈ। ਗੁਰ ਕੇ ਚਰਨ ਹਿਰਦੈ ਉਰ ਧਾਰੇ ਅਗਨ ਸਾਗਰ ਤੇ ਉਤਰੇ ਪਾਰੇ। ਜਦ ਨਿੱਕੇ ਬੱਚੇ ਨੂੰ ਸੱਟ ਵੱਜਦੀ ਹੈ ਜਾਂ ਕੁੱਤੇ ਬਿੱਲੇ ਪੈਂਦੇ ਹਨ ਤਾਂ ਉਹ ਮੰਮੀ ਮੰਮੀ ਪੁਕਾਰਦਾ ਹੈ ਤੇ ਜਾਂ ਭੱਜ ਕੇ ਮਾਂ ਕੋਲ ਜਾਂਦਾ ਹੈ ਕਿਉਂਕਿ ਉਸਨੂੰ ਪੱਕਾ ਨਿਸ਼ਚਾ ਹੁੰਦਾ ਹੈ ਕਿ ਉਸਦੀ ਮਾਂ ਉਸਨੂੰ ਆਫਤ ਤੋਂ ਜ਼ਰੂਰ ਬਚਾ ਲਵੇਗੀ ਅਤੇ ਮਾਂ ਦੀ ਗੋਦ ਵਿੱਚ ਹੀ ਉਸਦਾ ਬਚਾਓ ਹੈ ਜਿੱਥੇ ਕੋਈ ਦੁੱਖ ਕਲੇਸ਼ ਅਥਵਾ ਆਫਤ ਨਹੀਂ ਪਹੁੰਚ ਸਕਦੀ। ਪਾਇਓ ਬਾਲ ਬੁੱਧ ਸੁਖ ਰੇ। ਇਸ ਪੂਰਨ ਨਿਸ਼ਚੇ ਜਾਂ ਸ਼ਰਧਾ ਭਾਵਨੀ ਨਾਲ ਸਤਿਗੁਰਾਂ ਨੂੰ ਪੁਕਾਰਨਾ ਜਾਂ ਸਿਮਰਨ ਕਰਨਾ ਹੀ ਸਤਿਗੁਰ ਦੀ ਚਰਨ ਸ਼ਰਨ ਜਾਣਾ ਹੈ ਜਾਂ ਭੱਜ ਪਏ ਅਰ ਸ਼ਰਣਾਈ ਹੈ। ਨਿੱਕੇ ਬੱਚੇ ਦੀ ਦੁਨਿਆਵੀ ਮਾਂ ਦੀ ਓਟ ਲਈ ਸ਼ਰਧਾ ਭਾਵਨੀ ਕੁਦਰਤੀ ਭੋਲੇ ਪਾਈ ਹੈ ਸਿੱਖੀ ਸਿਖਾਈ ਨਹੀਂ ਪਰ ਸਾਡੇ ਮਨਾਂ ਵਿੱਚ ਉਹ ਜੀ ਬੱਚੇ ਵਰਗੀ ਭੋਲੇ ਪਾਈ ਸ਼ਰਧਾ ਭਾਵਨੀ ਨਹੀਂ ਰਹੀ। ਇਸ ਦਾ ਕਾਰਨ ਇਹ ਹੈ ਕਿ ਅਸੀਂ ਬੜੇ ਸਿਆਣੇ ਤੇ ਹੁਜਤੀ ਹੋ ਗਏ ਹਾਂ ਇਸੇ ਲਈ ਤਾਂ ਸਾਡੀਆਂ ਅਰਦਾਸਾਂ ਦੇ ਨਤੀਜੇ ਨਹੀਂ ਨਿਕਲਦੇ। ਜਿੰਨਾ ਇੱਕ ਬੇਬੀ ਨੂੰ ਇੱਕ ਬੱਚੇ ਨੂੰ ਆਪਣੀ ਮਾਂ ਦੇ ਉੱਤੇ ਭਰੋਸਾ ਹੈ ਉਹਨਾਂ ਭਰੋਸਾ ਸਾਨੂੰ ਰੱਬ ਉੱਤੇ ਨਹੀਂ ਰਿਹਾ ਭਾਵੇਂ ਉੱਤੋਂ ਅਸੀਂ ਅਰਦਾਸਾਂ ਕਰਦੇ ਹਾਂ। ਇਸੇ ਕਰਕੇ ਅਸੀਂ ਉਜਤੀ ਹੋ ਗਏ ਹਾਂ ਸਿਆਣਪ ਕਰਕੇ ਇਸੇ ਕਰਕੇ ਤਾਂ ਸਾਡੀਆਂ ਅਰਦਾਸਾਂ ਦੇ ਨਤੀਜੇ ਨਹੀਂ ਨਿਕਲਦੇ। ਹੁਣ ਇੱਥੇ ਗੁੱਝਾ ਭੇਦ ਹੈ ਉਹ ਇਹ ਕਿ ਬੱਚਾ ਤਾਂ ਸਰੀਰਕ ਮਾਂ ਦੀ ਗੋਦ ਵਿੱਚ ਭੱਜ ਕੇ ਜਾਂਦਾ ਹੈ ਪਰ ਗੁਰਬਾਣੀ ਵਿੱਚ ਜੋ ਭੱਜ ਪਏ ਅਰ ਸ਼ਰਣਾਈ ਲਿਖਿਆ ਹੈ ਇਸ ਵਿੱਚ ਕੁਝ ਅੰਤਰ ਅਤੇ ਭੇਦ ਹੈ ਜਿਸ ਨੂੰ ਚੰਗੀ ਤਰ੍ਹਾਂ ਸਮਝਣ ਬੁੱਝਣ ਦੀ ਲੋੜ ਹੈ। ਅਸੀਂ ਜਦੋਂ ਕਹਿੰਦੇ ਹਾਂ ਇਹ ਜਗ ਜਲਤਾ ਦੇਖ ਕੇ ਭੱਜ ਪਏ ਅਰ ਸ਼ਰਣਾਈ ਰਾਮ, ਇਹ ਰੱਬ ਦੀ ਸ਼ਰਣ ਜਾਂ ਗੁਰੂ ਦੀ ਸ਼ਰਣ ਭੱਜਣਾ ਕੀ ਹੈ? ਆਓ ਦੇਖੀਏ। ਜੀਵ ਦੀ ਹੋਣ ਦੇ ਅੱਡ ਅੱਡ ਦਾਇਰੇ ਹਨ ਚਾਰ। ਪਹਿਲਾ ਹੈ ਸਾਡਾ ਸਰੀਰ, ਦੂਸਰਾ ਹੈ ਸਾਡਾ ਮਾਨਸਿਕ ਦਾਇਰਾ ਮਨ ਮੰਡਲ, ਤੀਸਰਾ ਹੈ ਸਾਡਾ ਭਾਵਕ ਦਾਇਰਾ ਭਾਵਨਾਵਾਂ ਵਲਵਲੇ ਆਦਿ, ਅਤੇ ਚੌਥਾ ਦਾਇਰਾ ਹੈ ਆਤਮਕ ਸਾਡੀ ਆਤਮਾ। ਇਹ ਗੁੱਝੀ ਅੰਦਰਲੀ ਅਗਨੀ ਸਾਡੇ ਮਾਨਸਿਕ ਅਤੇ ਭਾਵਕ ਦਾਇਰੇ ਤਾਈਂ ਸੀਮਤ ਹੈ ਅਤੇ ਇਸ ਅੱਗ ਦੇ ਭਾਅ ਦਾ ਸੇਕ ਦਾ ਅਸਰ ਸਾਡੇ ਸਰੀਰ 'ਤੇ ਵੀ ਪੈਂਦਾ ਹੈ। ਇਹ ਤਿੰਨੇ ਦਾਇਰੇ ਜਾਂ ਤਬਕੇ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਭਰਮ ਭੁਲਾਵੇ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੈ ਜਿਸ ਵਿੱਚੋਂ ਇਹ ਮਾਨਸਿਕ ਅਗਨੀ ਦੀ ਉਪਾਧੀ ਉਪਜਦੀ ਹੈ। ਹਾਂਜੀ, ਸਾਡੀ ਮਾਨਸਿਕ ਅਤੇ ਭਾਵਕ ਜਿਹੜੀ ਤਬਕਾ ਹੈ ਇਹ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਇਹ ਅਗਨੀ ਦੇ ਦਾਇਰੇ ਵਿੱਚ ਆਉਂਦੀ ਹੈ। ਮਾਨਸਿਕ ਮੰਡਲ ਵਿੱਚੋਂ ਅੱਗ ਉਪਜਦੀ ਹੈ ਅਤੇ ਭਾਵਕ ਦਾਇਰੇ ਵਿੱਚੋਂ ਇਹ ਅੱਗ ਉਪਜਦੀ ਹੈ। ਇਹਨਾਂ ਦੀ ਉਪਾਧੀ ਇਹ ਦੋ ਮੰਡਲ ਹਨ। ਇੱਥੋਂ ਇਹ ਅੱਗ ਉਪਜ ਕੇ ਫਿਰ ਸਰੀਰ 'ਤੇ ਵੀ ਅਸਰ ਪਾਉਂਦੀ ਹੈ। ਕਈ ਵਾਰੀ ਅਸੀਂ ਇੱਕਦਮ ਸਰੀਰ ਸਣਕੱਪੜੀ ਅੱਗ ਲੱਗ ਜਾਂਦੀ ਹੈ ਸੋ ਸਰੀਰ ਵੀ ਉਸਦੀ ਲਪੇਟ ਵਿੱਚ ਆ ਜਾਂਦਾ ਹੈ। ਸੋ ਸਾਡਾ ਸਰੀਰ, ਸਾਡਾ ਮਾਨਸਿਕ ਮੰਡਲ ਅਤੇ ਸਾਡਾ ਭਾਵਕ ਮੰਡਲ ਜਿਹੜਾ ਹੈ ਭਾਵਨਾ ਵਾਲਾ, ਇਹ ਤਿੰਨੋਂ ਇਸ ਅਗਨੀ ਦੀ ਲਪੇਟ ਵਿੱਚ ਹਨ। ਜਿਹੜਾ ਸਾਡਾ ਚੌਥਾ ਤਬਕਾ ਸਾਡੀ ਆਤਮਾ ਹੈ, ਇਹ ਆਤਮਾ ਤ੍ਰੈਗੁਣੀ ਮਾਇਕੀ ਮੰਡਲ ਦੇ ਅਸਰ ਤੋਂ ਨਿਰਲੇਪ, ਨਿਰਬਾਣ ਅਤੇ ਨਿਰਾਲਮ ਹੈ। ਇਸ ਲਈ ਸਾਡੀ ਆਤਮਾ ਇਸ ਮਾਨਸਿਕ ਅਗਨੀ ਦੀ ਪਹੁੰਚ ਤੋਂ ਪਰੇ ਹੈ। ਉੱਥੇ ਅੱਗ ਨਹੀਂ ਪਹੁੰਚ ਸਕਦੀ ਸਾਡੀ ਆਤਮਾ ਦੇ ਦਾਇਰੇ ਵਿੱਚ। ਉਸ ਆਤਮਕ ਮੰਡਲ ਵਿੱਚ, ਆਤਮਾ ਦੇ ਦਾਇਰੇ ਵਿੱਚ ਕੀ ਹੈ? ਉੱਥੇ ਨਿਰੋਲ ਇਲਾਹੀ ਪ੍ਰਕਾਸ਼ ਹੈ, ਉੱਥੇ ਚੁੱਪ ਪ੍ਰੀਤ ਹੈ, प्यार है, प्रेम स्वैपना है, उथे महारस है। ध्यान देना जी, जिमें शरीर ते मानसिक मंडल ते भावक मंडल साढ़े अंदर है, आत्मा भी साढ़े अंदर ही है। सो आत्मक मंडल विच महारस है, आत्म रंग है, चाव है, उथे शब्द है, नाम है, सुख है, शांति है, ठंड है। दूजे लफ्जां विच मानसिक आतश दुनिया जगत जलंदा अगन शोक सागर दे पट विचों अपनी सुरती बिरती नूं मोड़ मोड़ के आत्म मंडल दे सीतल शांत सुखदाई बिस्मादी ठंडे खुनक नाम वल लावना ही चरण शरण जाना है। भज पे हर शरण आई है, हर हर चरण हृदय उरदारी है। ध्यान देना जी, पिछे असी पढ़िया कि अग्नि दा कारण है साड़ियां सुरती बिरतियां बारमुखियां, ताई तां सेक लगदा है। सो बारमुखी कित्थे हन, या मानसिक मंडल च, या भावक मंडल च, या शरीरक मंडल च? अपनियां सुरतियां बिरतियां नूं शरीरक भावक ते मानसिक मंडल तो मोड़ मोड़ के आत्मक मंडल जिथे प्रेम स्वैपना महारस है उथे लावना ही, यह है चरण शरण जाना। जदों भी गुरबाणी विच यह पंक्ति सुनो, इसका भाव है कि तिना मंडलों में अपनी सुरती नूं कढ़ के आत्मक मंडल में लावना, यह है भज पे हर शरणाई, यही है हर हर चरण हृदय उरदारे। हुण सवाल यह उठता है, बिरतियां नूं मोड़ के उस पासे लाइए किवें? सो उपरलियां मिसाल तो प्रतख है कि आतश दुनिया का सेक यार नाम की ठंड शब्द सुरत के जरिए ही प्राप्त हो सकती है। आतश दुनिया खुनक नाम खुदाया तरीका है, जो गुरमुख प्यारे ने संखेप दसिया है, शब्द सुरत। ज्यों ज्यों शब्द सुरत की कमाई करांगे, सानू समझ आवेगी किवें बिरतियां नू मन दे मंडल विचों, भावना दे मंडल विचों, शरीर दे मंडल विचों कढ़ के आत्मा मन लाउणा है। सो शब्द सुरत दा जिहड़ा विशा है, एक अलग विशा है। ये जिहड़ा गुरबाणी विचार पढ़िया गया सी, 39 नंबर, आतश दुनिया खुनक नाम खुदाया भाग दूजा, अठ लेख ने, बड़ी खतरनाक चीज़ है। अग सारी जिंदगी अपनी तबाह कर देंदे हाँ, 8 रुपए के 8 लेख ने, एक बारी नज़र मार लेनी चाहिए है कि ये अग है कि ते शब्द सुरत का जिहड़ा हुणे पढ़िया उसते 9 लेख ने कि किवें कमाई करनी है। कहिंदे हन शब्द सुरत की कमाई बड़ी मुश्किल है, पर चूंकि सतगुरु ने कृपा करके सानू इहो जी आत्म रंग वाली संगत बख्शी है, इस संगत विच ओह कमाई बड़ी सौखी हो जाती है। सो संतां दे चरणा च एक बेनती है कि 132 लिखतान ले जाण दी कृपालता करनी, एक एक रुपए दा एक एक लेख है। देखो अजकल उच्चियां लेखणियां पढ़न दी रुचि बिल्कुल नहीं रह गई, पर एक तरीका असी वरत सकदे हाँ कि सारिआं नूं आदत है मोबाइल खोलण दी। सो जदों भी मोबाइल खोलो, सामने एक लेख दा सैट पिया होवे, अपने मन नाल फैसला करो मोबाइल तां देखांगा, पहले एक लेख पढ़ांगा। एक लेख जदों पढ़ लिया उस तों बाद खेलो मोबाइल। इस तरह 2-4 दिन 10 दिन आपनू औख होवेगी, 15 दिन बाद आपनू लगेगा नहीं ये तां पूरे लेख पढ़ने चाहिए हैं। एक तो शुरू करोगे फिर 132 तक पढ़ोगे, 2 वारी ये पूरियां लिखतां पढ़ रही हैं, तुहाडा नज़रिया बदल जाएगा गुरबाणी सुनन दा, क्योंकि तां सारी गुरबाणी दे अंतरी भेद इस विच दर्ज हन। ज्यों ज्यों गुरबाणी सुनोगे तुहानू स्वाद ही अलग टाइप दा आउण लग पाएगा। सो इसलिए ये लिखतां ले जाण दी कृपालता करनी, जिहड़े तुहाडे प्यारे हन इत्थे नहीं आ सके, जिन्हां नूं बहुत दिलों प्यार करदे हो, उन्हां लई एक सैट लै जाओ, बहुत महंगा नहीं, 130 रुपए दा है, नहीं तां एक अद्ध किताब ही लै जाओ, पता तलैर लग जाएगा, करामात है ज्यों ज्यों असीं पढ़ांगे। सो वाहिगुरू जी का खालसा, वाहिगुरू जी की